ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਬਾਰੰਬਾਰ ਨਾਮ ਜਪਣਾ ਪੁਨਰਉਕਤੀ ਦੋਸ਼ ਹੈ? ਪੁਨਰਉਕਤੀ ਦਾ ਭਾਵ ਹੁੰਦਾ ਹੈ ਕਿ ਜੋ ਚੀਜ਼ ਬਾਰ ਬਾਰ ਦੁਹਰਾਈ ਜਾਵੇ। ਜਿਵੇਂ ਸਾਹਿਤ ਵਿੱਚ ਕਿਸੇ ਚੀਜ਼ ਨੂੰ ਲਿਖਤ ਵਿੱਚ ਬਾਰ ਬਾਰ ਉਸਨੂੰ ਦੁਹਰਾਈਏ ਤੇ ਸਾਹਿਤਕਾਰ ਸਾਹਿਤਕ ਦੁਨੀਆਂ ਵਿੱਚ ਉਸਨੂੰ ਪੁਨਰਉਕਤੀ ਦੋਸ਼ ਸੱਦੇ ਹਨ। ਬਾਰ ਬਾਰ ਰਿਪੀਟ ਕਰਨ ਦਾ, ਬਾਰ ਬਾਰ ਦੁਹਰਾਉਣ ਦਾ ਦੋਸ਼। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਤੇ ਸੁਣਦੇ ਹਾਂ, ਗੁਰਬਾਣੀ ਦੁਆਰਾ ਸਤਿਗੁਰੂ ਜੀ ਸਾਨੂੰ ਤਗੀਦ ਕਰਦੇ ਹਨ ਕਿ ਹੇ ਜਗਿਆਸੂ, ਪ੍ਰਭੂ ਪਰਮੇਸ਼ਰ ਦੇ ਨਾਮ ਨੂੰ ਬਾਰ ਬਾਰ ਜਪ। ਨਾਮ ਹੀ ਅਸਲੀ ਖੁਰਾਕ ਹੈ। ਜਦੋਂ ਤੂੰ ਨਾਮ ਅੰਮ੍ਰਿਤ ਨੂੰ ਪੀਵੇਂਗਾ, ਤੇਰਾ ਮਨ ਵੀ ਤੇ ਤਨ ਵੀ ਨਾਮ ਰਸ ਨੂੰ ਪੀ ਕੇ ਆਨੰਦਿਤ ਹੋ ਜਾਵੇਗਾ। ਸਾਹਿਬਾਂ ਦਾ ਪਾਵਨ ਬਚਨ ਸੁਖਮਨੀ ਸਾਹਿਬ ਵਿੱਚ ਗੁਰੂ ਕੇ ਪਿਆਰੇ ਪੜ੍ਹਦੇ ਹਨ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੋਰ ਬਚਨ ਹੈ ਕਿ ਹੇ ਗੁਰਮੁਖ ਜਨੋ, ਪ੍ਰਭੂ ਜੀ ਦੇ ਨਾਮ ਨੂੰ ਬਾਰੰਬਾਰ ਜਪੋ, ਕਿਉਂਕਿ ਜੀਵ ਆਤਮਾ ਦਾ ਨਾਮ ਹੀ ਆਸਰਾ ਹੈ। ਜੀਵ ਆਤਮਾ ਨੂੰ ਨਾਮ ਹੀ ਆਧਾਰ ਦਿੰਦਾ ਹੈ। ਇਸ ਲਈ ਇਸ ਦਾ ਅਭਿਆਸ ਮੁੜ ਮੁੜ ਕੇ ਕਰਨਾ ਕਰੋ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਹੇ ਮਨ, ਪੂਰੇ ਸਤਿਗੁਰੂ ਦਾ ਉਪਦੇਸ਼ ਹੀ ਇਹ ਹੈ ਕਿ ਉਸ ਪਾਰ ਬ੍ਰਹਮ ਨੂੰ ਸਦਾ ਨੇੜੇ ਜਾਣਿਆ ਕਰ, ਸਵਾਸ ਸਵਾਸ ਉਸ ਮਾਲਕ ਦਾ ਨਾਮ ਜਪਿਆ ਕਰ। ਸਵਾਸ ਸਵਾਸ ਨਾਮ ਜਪਣ ਨਾਲ ਹੇ ਮਨ, ਤੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਕੈਸੀ ਹੈ ਬਾਰੰਬਾਰ ਨਾਮ ਜਪ ਦੀ ਬਰਕਤ! ਜਿੱਥੇ ਆਤਮਾ ਦੀ ਤ੍ਰਿਪਤੀ ਨਾਮ ਜਪ ਨਾਲ ਹੁੰਦੀ ਹੈ, ਉੱਥੇ ਸਾਰੀਆਂ ਇੱਛਾਵਾਂ ਸਾਰੀਆਂ ਚਿੰਤਾਵਾਂ ਦਾ ਵਿਨਾਸ਼ ਹੋ ਜਾਂਦਾ ਹੈ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ। ਕਈ ਵਾਰ ਤਰਕਬਾਜ ਜਾਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲੇ ਮਨੁੱਖ ਤਰਕ ਖੜੀ ਕਰ ਦਿੰਦੇ ਹਨ ਕਿ ਜੇ ਇੱਕ ਵਾਰੀ ਗੱਲ ਨੂੰ ਸਮਝ ਲਿਆ, ਨਾਮ ਨੂੰ ਜਾਣ ਲਿਆ, ਫਿਰ ਮੁੜ ਮੁੜ ਇਸ ਨੂੰ ਜਪਣ ਦੀ ਕੀ ਲੋੜ ਹੈ। ਜਿਵੇਂ ਪਹਿਲਾਂ ਬਚਨ ਕੀਤਾ ਹੈ ਕਿ ਸਾਹਿਤਕ ਬੋਲੀ ਵਿੱਚ ਕਿਸੇ ਚੀਜ਼ ਨੂੰ ਬਾਰ ਬਾਰ ਦੁਹਰਾਉਣ ਨੂੰ ਪੁਨਰੁਕਤੀ ਦੋਸ਼ ਮੰਨਿਆ ਜਾਂਦਾ ਹੈ। ਬਾਰ ਬਾਰ ਇੱਕੋ ਗੱਲ ਨੂੰ ਕਹਿਣਾ ਅਸਭਿਅਕ ਹੈ। ਹਰ ਰੋਜ਼ ਨੇਮ ਦੇ ਨਾਲ ਬਾਣੀ ਪੜ੍ਹਨ ਦੀ ਕੀ ਲੋੜ ਹੈ? ਕੇਵਲ ਲੋੜ ਹੈ ਤਾਂ ਸਮਝਣ ਦੀ। ਇਹੋ ਜਿਹਾ ਦਲੀਲਬਾਜ ਗੁਰੂ ਦੀ ਦ੍ਰਿਸ਼ਟੀ ਵਿੱਚ ਤਾਂ ਮੁੱਢੋਂ ਹੀ ਭੁੱਲੇ ਹੋਏ ਹਨ। ਕੇਵਲ ਮਨ ਨੂੰ ਧਰਵਾਸ ਦੇਣ ਲਈ ਇਹ ਆਪਣੀਆਂ ਇਹਨਾਂ ਦਲੀਲਾਂ ਦਾ ਆਸਰਾ ਤੱਕਦੇ ਹਨ। ਐਸੇ ਮਨੁੱਖ ਕਰਨ ਕਾਰਨ ਸਮਰੱਥ ਪ੍ਰਭੂ ਦੇ ਸਰਾਪੇ ਤੇ ਮਾਰੇ ਹੋਏ ਹਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਬਚਨ ਕਰਦੇ ਨੇ ਅਜਿਹਿਆਂ ਲਈ? ਮੁੰਡੋਂ ਭੁੱਲੇ ਮੁੰਡ ਤੇ ਕਿੱਥੇ ਪਾਇਨ ਹੱਥ, ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ। ਪਰ ਉਹਨਾਂ ਦੀਆਂ ਫੋਕੀਆਂ ਦਲੀਲਾਂ ਜਦੋਂ ਕੋਈ ਸਧਾਰਨ ਮਨੁੱਖ ਸੁਣਦਾ ਹੈ ਤਾਂ ਉਸ ਉੱਪਰ ਥੋੜਾ ਅਸਰ ਜ਼ਰੂਰ ਹੁੰਦਾ ਹੈ। ਜਿਵੇਂ ਆਪਾਂ ਸ਼ੁਭ ਵਿਚਾਰਾਂ ਦੇ ਕਾਂਡ ਵਿੱਚ ਪੜ੍ਹਿਆ ਹੈ ਕਿ ਸਾਡਾ ਸਰੀਰ ਦੋ ਚੀਜ਼ਾਂ ਦਾ ਸੁਮੇਲ ਹੈ, ਇੱਕ ਸਥੂਲ ਹੈ, ਦੂਸਰਾ ਸੂਖਮ ਹੈ। ਸਥੂਲ ਸਾਡਾ ਸਰੀਰ ਹੈ, ਸੂਖਮ ਸਾਡੀ ਆਤਮਾ ਤੇ ਮਨ ਹੈ। ਸਥੂਲ ਨੂੰ ਆਹਾਰ ਦੇਣ ਲਈ, ਸਥੂਲ ਦੀ ਪਿਆਸ ਮਿਟਾਉਣ ਲਈ, ਸਥੂਲ ਦੀ ਸਾਫ਼ ਸਫਾਈ ਲਈ ਅਸੀਂ ਹਰ ਰੋਜ਼ ਪੁਨਰੋਕਤੀ ਦੋਸ਼ ਦੇ ਭਾਗੀ ਦਿਨ ਵਿੱਚ ਅਨੇਕਾਂ ਵਾਰੀ ਬਣਦੇ ਹਾਂ। ਜੇ ਕੋਈ ਸਿਆਣਾ ਮਨੁੱਖ ਉੱਪਰਲੀ ਦਲੀਲ ਵਰਤ ਕੇ ਸਾਨੂੰ ਉਲਟਾ ਪ੍ਰਸ਼ਨ ਕਰ ਲਵੇ ਕਿ ਜਦ ਇੱਕ ਵਾਰ ਪ੍ਰਸ਼ਾਦੇ ਨੂੰ ਸਮਝ ਲਿਆ, ਦਾਲ ਸਬਜ਼ੀ ਨੂੰ ਜਾਣ ਲਿਆ, ਸ਼ੱਕ ਵੀ ਲਿਆ, ਫਿਰ ਮੁੜ ਮੁੜ ਕੇ ਛਕਣ ਦੀ ਕੀ ਲੋੜ ਹੈ? ਪਾਣੀ ਦੀ ਜਾਣਕਾਰੀ ਵੀ ਲੈ ਲਈ, ਪਿਆਸ ਲੱਗੀ, ਇੱਕ ਵਾਰ ਪਾਣੀ ਪੀ ਲਿਆ, ਫਿਰ ਮੁੜ ਮੁੜ ਪਾਣੀ ਪੀਣ ਦੀ ਕੀ ਲੋੜ ਹੈ? ਇਹ ਪੁਨਰੁਕਤੀ ਦੋਸ਼ ਕਰਨ ਦੀ ਕੀ ਲੋੜ? ਸਰੀਰ ਨੂੰ ਇੱਕ ਵਾਰ ਸਾਬਣ ਲਾ ਲਿਆ, ਇਸ਼ਨਾਨ ਕਰਵਾ ਲਿਆ, ਵਾਰ ਵਾਰ ਰੋਜ਼ ਇਸ਼ਨਾਨ ਕਰਨ ਦੀ ਕੀ ਜ਼ਰੂਰਤ ਹੈ? ਮਕਾਨ ਨੂੰ, ਘਰ ਨੂੰ ਚੰਗੀ ਤਰ੍ਹਾਂ ਇੱਕ ਵਾਰ ਸਾਫ਼ ਸਫਾਈ ਕਰਵਾ ਲਵੋ, ਫਿਰ ਸਵੇਰੇ ਸ਼ਾਮ ਵਾਰ ਵਾਰ ਸਾਫ਼ ਕਰਨ ਦੀ ਕੀ ਲੋੜ ਹੈ? ਝਾੜੂ ਪੋਚਾ ਦੇਣ ਦੀ ਕੀ ਜ਼ਰੂਰਤ ਹੈ? ਇਹ ਵੀ ਜਾਣ ਲਿਆ ਕਿ ਸਾਹ ਨਾਲ ਆਕਸੀਜਨ ਅੰਦਰ ਜਾਂਦੀ ਹੈ, ਜਿਸ ਨਾਲ ਸਾਨੂੰ ਜੀਵਨ ਮਿਲਦਾ ਹੈ, ਫਿਰ ਚੰਗੀ ਤਰ੍ਹਾਂ ਸਾਹ ਭਰ ਕੇ ਲੈ ਵੀ ਲਿਆ, ਫਿਰ ਮੁੜ ਮੁੜ ਕੇ ਵਾਰ ਵਾਰ ਸਾਹ ਲੈਣ ਦੀ ਕੀ ਲੋੜ? ਇਹ ਪੁਨਰੁਕਤੀ ਕਿਉਂ ਵਾਰ ਵਾਰ ਕਰ ਰਹੇ ਹਾਂ? ਇਸ ਤੋਂ ਹੋਰ ਥੋੜ੍ਹਾ ਦੁਰੇਡੇ ਹਟ ਕੇ ਵਿਚਾਰ ਕਰੀਏ। ਸੰਸਾਰਕ ਕੰਮ ਤੇ ਇੱਕ ਵਾਰੀ ਚਲੇ ਗਏ, ਵਾਰ ਵਾਰ ਜਾਣ ਦਾ ਕੀ ਜ਼ਰੂਰਤ ਪਈ ਹੈ? ਖੇਤ ਨੂੰ ਇੱਕ ਵਾਰ ਵਾਹ ਲਿਆ, ਮੁੜ ਮੁੜ ਕੇ ਵਾਹੁਣ ਦੀ ਕੀ ਲੋੜ ਹੈ? ਫਸਲ ਨੂੰ ਇੱਕ ਵਾਰ ਪਾਣੀ ਦੇ ਦਿੱਤਾ, ਵਾਰ ਵਾਰ ਦੇਣ ਦੀ ਕੀ ਲੋੜ ਹੈ? ਕੱਪੜੇ ਇੱਕ ਵਾਰ ਧੋ ਲਏ, ਫਿਰ ਹਰ ਵਾਰ ਧੋਣ ਦੀ ਕੀ ਲੋੜ ਹੈ? ਪਤੀ ਪਤਨੀ ਨੂੰ ਵਾਰ ਵਾਰ ਨਾਂ ਲੈ ਕੇ ਬੁਲਾਉਣਾ ਹੈ, ਪੁੱਤਰ ਪਿਤਾ ਨੂੰ ਵਾਰ ਵਾਰ ਆਵਾਜ਼ਾਂ ਮਾਰਦਾ ਹੈ, ਪਿਤਾ ਪੁੱਤਰ ਨੂੰ ਵਾਰ ਵਾਰ ਨਾਂ ਲੈ ਕੇ ਲਾਡ ਲੜਾਉਂਦਾ ਹੈ, ਕੀ ਕਾਰਨ? ਇਹ ਸਾਰਾ ਕੁਝ ਪੁਨਰੁਕਤੀ ਹੀ ਤਾਂ ਹੈ, ਹੋਰ ਕੀ ਹੈ? ਸ਼ਾਇਦ ਇਹਨਾਂ ਸਵਾਲਾਂ ਦਾ ਸਾਡੇ ਪਾਸ ਕੋਈ ਉੱਤਰ ਨਾ ਹੋਵੇ। ਬਸ ਇੰਨਾ ਹੀ ਕਹਿਣਾ ਪਵੇਗਾ ਕਿ ਭੋਜਨ ਵਾਰ ਵਾਰ ਸਰੀਰ ਨੂੰ ਆਹਾਰ ਦੇਣ ਲਈ ਛਕਦੇ ਹਾਂ, ਪਾਣੀ ਵਾਰ ਵਾਰ ਪਿਆਸ ਬੁਝਾਉਣ ਲਈ ਪੀਂਦੇ ਹਾਂ, ਇਸ਼ਨਾਨ ਮੁੜ ਮੁੜ ਸਰੀਰ ਨੂੰ ਸਾਫ਼ ਸੁਥਰਾ ਰੱਖਣ ਲਈ ਕਰਦੇ ਹਾਂ, मकान नू बार बार झाड़ू मारदे हां तां जो पिया होया गर्दो गुबार मिट्टी कट्टा मकान विचों दूर हो जावे ते मकान साफ हो जावे। साह बार बार इस करके लेंदे हां कि असी जीवित रह सकीए, साह आउणो हटिया नहीं ते बंदे दा संख वज्या नहीं। काम ते हर रोज बार बार तां जांदे हां क्योंकि नित काम करन नाल सानू उपजीविका ते शरीरक निर्वाह लई पैसे मिलदे हन। खेत नू वार वार वाहुंदे ते सवारदे हां कि फसल बीज के बार बार पानी ते गोडी दिंदे हां तां जो सानू खेत विचों फसल प्राप्त होवे, साडियां गरजां पूरियां होण। पति पत्नी नू, प्यो पुत्र नू, पुत्र प्यो नू, मित्र मित्र नू इस करके बुलाउंदा है बार बार तां जो उस नाल संपर्क कायम रह सके। संसार विच विचरदियां हर समय हर मनुख पुनरुक्ति करदा है अते इन्हां सियाणियां दे कहण मुताबक पुनरुक्त दोष खिन खिन विच इस उपर आयत हुंदा है। असी सारे दिन रात इस दोष दे भागी बणदे हां पर कदी किसे ने तर्क नहीं कीती। जे कोई उपर लिखे कर्म बार बार करन बारे सानू प्रश्न करे कि इह पुनरुक्ति दोष कर्म तुसी क्यों करदे हो तां उस सवाल करन वाले बंदे नू मनुखता नहीं पर पागल जरूर किया जा सकता है क्योंकि वह खुद भी इस संसार विच उपर लिखिया कर्म बार बार करता है अते पुनरुक्ति दोष का भागी बनता है। जेड़ा मनुख पुनरुक्ति दोष दस के सानू अध्यात्मक मंडल विच बार बार नाम जपण तो नितनेम करन तो ऐसलियां दलीलां दे के वरजदा है उस मनुख प्रति फतवा तुसी आप ही दे लेना कि वह किन्नी कु सूझबूझ का मालक होवेगा। जिवें साडे सथूल शरीर दीआं सथूल लोड़ां हन उहनां दी पूर्ती लई असीं बार बार भोजन खांदे हां, पाणी पींदे हां, शरीर ते मकान दी बार बार सफाई करदे हां, इसे तरह ही साडे सथूल शरीर नूं चलाउण वाली साडे अंदर सूखम रूप विच आत्मा ते मन है। साडी आत्मा ते मन दा वी कोई भोजन है, आहार है। जिवें सथूल शरीर नूं भोजन आहार ना देवीए शरीर दा अंत हो जांदा है हौली हौली निर्बल हो के। इसे तरह आत्मा अथवा मन नूं जे नाम बाणी दी खुराक बार बार ना देईए तां आत्मा अथवा मन हौली हौली निर्बल होके आत्मक मौत विच चले जावेगा, आत्मक मौत असीं सहेड़ लवांगे। जे शरीर नूं मकान नूं बार बार साफ ना करांगे तां शरीर अते मकान पलीत हो जावेगा। इसे तरह जेकर असीं भरीए मत पापां कै संग, इह सानूं गुरु नानक पातशाह जी ने अगवाई दित्ती है कि भरीए मत पापां कै संग ਇਸ ਦਾ ਇਲਾਜ ਕੀ ਹੈ ਉਹ ਧੋਪੈ ਨਾਵੈ ਕਹਿਰਾ ਤਥਾ ਗੁਰਬਾਣੀ ਸੁਣ ਮੈਲ ਗਵਾਏ। ਜੇ ਇਸ ਕਰਮ ਦਾ ਬਾਰ ਬਾਰ ਰਟਨ ਨਾ ਕਰਾਂਗੇ, ਇਸ ਕਰਮ ਨੂੰ ਬਾਰੰਬਾਰ ਨਾ ਕਰਾਂਗੇ ਤਾਂ ਸਾਡੀ ਆਤਮਾ ਸਾਡਾ ਅੰਤਸ਼ਕਰਨ ਸੰਸਾਰ ਦੇ ਪਲੀਤ ਵਿਚਾਰਾਂ ਨਾਲ ਇੰਨਾ ਮੈਲਾ ਹੋ ਜਾਵੇਗਾ ਕਿ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹ। ਇਹ ਹਾਲਤ ਬਣ ਜਾਵੇਗੀ ਕਿਉਂਕਿ ਸਾਡੀ ਆਤਮਾ ਦਾ ਜੋ ਭੋਜਨ ਹੈ ਨਾ ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਬਹੀ। ਸਾਡੀ ਆਤਮਾ ਦੀ ਪਿਆਸ ਭਜਾਉਂਦਾ ਹੈ ਨਾਮ ਦਾ ਜਲ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਭਾਵ ਰੱਜ ਮਿਲਦਾ ਹੈ ਤ੍ਰਪੀਐ ਦਾ ਭਾਵ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਸਾਡੀ ਆਤਮਾ ਤੇ ਮਨ ਦੀ ਸਫਾਈ ਕਰਦਾ ਹੈ ਪਰਮੇਸ਼ਰ ਦਾ ਬਾਰੰਬਾਰ ਸਿਮਰਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਤਥਾ ਗੁਣ ਗਾਵਤ ਤੇਰੀ ਉਤਰਸ ਮੈਲ। ਆਤਮਾ ਦਾ ਇਸ਼ਨਾਨ ਕੀ ਹੈ? ਨਾਮ ਹਮਾਰਾ ਮੱਜਨ ਇਸ਼ਨਾਨ। ਬਾਰੰਬਾਰ ਨਾਮ ਜਪਣ ਨਾਲ ਆਤਮਕ ਆਹਾਰ ਲੈਣ ਨਾਲ ਆਤਮਕ ਜੀਵਨ ਮਿਲਦਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਾਝ ਰਾਗ ਵਿੱਚ ਬਚਨ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਪਾਵਨ ਬਚਨ ਕਰਦੇ ਹਨ ਕਿ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ। ਆਤਮਾ ਦੀ ਖੇਤੀ ਕਿਹੜੀ ਹੈ? ਉਹ ਹੈ ਪ੍ਰਭੂ ਦਾ ਨਾਮ। ਨਾਮ ਖੇਤੀ ਬੀਜੋ ਭਾਈ ਮੀਤ। ਆਤਮਾ ਦੀ ਚਾਕਰੀ ਕਿਹੜੀ ਹੈ? ਪਿਆਰ ਵਿੱਚ ਭਿੱਜ ਕੇ ਨਾਮ ਜਪਣ ਦਾ ਕਰਮ ਕਰਨਾ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਚਨ ਹੈ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਆਤਮਾ ਦਾ ਵਣਜ ਵਿਵਹਾਰ ਕਿਹੜਾ ਹੈ? ਜਿਸ ਨੂੰ ਆਤਮਾ ਨੇ ਨਿਤ ਕਰਨਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਗੂੰਡ ਰਾਗ ਵਿੱਚ ਬਚਨ ਕਰਦੇ ਨੇ ਨਾਮ ਸੰਗ ਕੀਨੋ ਵਿਵਹਾਰ ਨਾਮ ਹੀ ਇਸ ਮਨ ਕਾ ਆਧਾਰ। ਆਤਮਾ ਦੀ ਰਾਸ ਅਤੇ ਆਤਮਾ ਦਾ ਸੰਗੀ ਸਾਥੀ ਕੌਣ ਹੈ? ਉਹ ਹੈ ਪਰਮੇਸ਼ਰ ਜੀ ਦਾ ਨਾਮ। ਨਾਮ ਹਮਾਰੇ ਜੀ ਕੀ ਰਾਸ ਨਾਮ ਸੰਗੀ ਜਤ ਕਤ ਜਾਤ ਸੇ ਧਨਵੰਤ ਜਿਨ ਹਰ ਪ੍ਰਭ ਰਾਸ। ਆਤਮਾ ਨੂੰ ਉਜਲ ਪਵਿੱਤਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਨਾਮੇ ਦਰਗਹਿ ਮੁਖ ਉਜਲੇ ਨਾਮੇ ਸਗਲੇ ਕੁਲ ਉਧਰੇ। ਤਥਾ ਜਪਜੀ ਸਾਹਿਬ ਵਿੱਚ ਆਪਾਂ ਹਰ ਰੋਜ਼ ਸਮਾਪਤੀ ਤੇ ਸਲੋਕ ਵਿੱਚ ਇਹ ਪੜ੍ਹਦੇ ਹਾਂ ਕਿ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਆਤਮਕ ਤੌਰ ਤੇ ਧਨਵਾਨ ਕੌਣ ਹਨ ਜਾਂ ਇੰਜ ਕਹਿ ਲਵੋ ਕਿ ਆਤਮਾ ਦਾ ਧਨ ਕੀ ਹੈ। ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੀ ਸੰਸਾਰ। ਕੌਣ ਹੈ ਧਨਵਾਨ? ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਵੀ ਪੁੱਛ ਲਈਏ। ਸਤਿਗੁਰੂ ਹੁਕਮ ਕਰਦੇ ਨੇ ਕਿ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੈ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਇਆ। ਜਿਵੇਂ ਨਾਮ ਲੈ ਕੇ ਪੁਕਾਰਨ ਨਾਲ ਸੰਸਾਰ ਨਾਲ ਸੰਬੰਧ ਜੁੜਦਾ ਹੈ। ਕਿਸੇ ਦਾ ਨਾਮ ਲੈ ਕੇ ਆਵਾਜ਼ ਮਾਰੀਏ ਤੇ ਉਸ ਵਿਅਕਤੀ ਨਾਲ ਸੰਬੰਧ ਜੁੜ ਜਾਂਦਾ ਹੈ। ਸੋ ਇਸੇ ਤਰ੍ਹਾਂ ਸਿਮਰ ਸਿਮਰ ਨਾਮ ਬਾਰੰਬਾਰ ਦੀ ਕਾਰ ਕਰਨ ਨਾਲ ਪ੍ਰਭੂ ਪਰਮੇਸ਼ਰ ਜੀ ਨਾਲ ਆਤਮਾ ਦਾ ਸੰਬੰਧ ਜੁੜਦਾ ਹੈ। ਨਿਰਾ ਸੰਬੰਧ ਹੀ ਨਹੀਂ ਜੁੜਦਾ, ਨਾਮ ਜਪ ਤਾਂ ਨਾਮੀ ਦਾ ਰੂਪ ਹੀ ਬਣਾ ਦਿੰਦਾ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਧਨਾਸਰੀ ਵਿੱਚ ਅੰਕਿਤ ਹੈ, ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਿਲਾਲੀ। ਜਿਨ੍ਹਾਂ ਨੇ ਨਾਮ ਸਿਮਰਨ ਦੁਆਰਾ ਹਰੀ ਦੇ ਨਾਲ ਸੰਬੰਧ ਜੋੜਿਆ, ਸਮਾਂ ਪਾ ਕੇ ਸਿਮਰਨ ਦੀ ਬਦੌਲਤ ਉਹ ਹਰੀ ਦੇ ਵਿੱਚ ਅਭੇਦ ਹੋ ਕੇ ਉਸਦਾ ਰੂਪ ਹੀ ਬਣ ਗਏ। ਕੈਸੀ ਬਰਕਤ ਹੈ ਬਾਰੰਬਾਰ ਨਾਮ ਜਪ ਦੁਆਰਾ ਪਰਮੇਸ਼ਰ ਜੀ ਨਾਲ ਸੰਬੰਧ ਜੋੜਨ ਦੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਉੱਪਰ ਲਿਖੀ ਉੱਪਰ ਵਰਣਨ ਕੀਤੀ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਜੇ ਸਰੀਰ ਨੂੰ ਭੋਜਨ ਚਾਹੀਦਾ ਹੈ, ਸਰੀਰ ਨੂੰ ਪਾਣੀ ਦੀ ਲੋੜ ਹੈ, ਸਰੀਰ ਨੂੰ ਸਫਾਈ ਦੀ ਲੋੜ ਹੈ, ਮਨੁੱਖ ਨੂੰ ਧਨ ਪਦਾਰਥ ਦੀ ਲੋੜ ਹੈ, ਮਨੁੱਖ ਨੂੰ ਸੰਸਾਰ ਨਾਲ ਸੰਬੰਧ ਬਣਾਉਣ ਲਈ ਬਾਰੰਬਾਰ ਆਪਣੇ ਸੱਜਣਾਂ ਮਿੱਤਰਾਂ ਦੇ ਰਿਸ਼ਤੇਦਾਰਾਂ ਦੇ ਨਾਂ ਲੈਣ ਦੀ ਲੋੜ ਹੈ। ਇਸੇ ਤਰ੍ਹਾਂ ਸਾਡੀ ਸੂਖਮ ਆਤਮਾ ਜੋ ਸਾਡੇ ਸਥੂਲ ਸਰੀਰ ਨੂੰ ਚਲਾਉਂਦੀ ਹੈ, ਉਸ ਨੂੰ ਵੀ ਆਤਮ ਆਹਾਰੀ ਭੋਜਨ ਚਾਹੀਦਾ ਹੈ, ਨਾਮ ਰਸ ਦੀ ਲੋੜ ਹੈ। ਆਤਮਾ ਨੂੰ ਸਰੀਰਕ ਸਫਾਈ ਨਾਲੋਂ ਜ਼ਿਆਦਾ ਪਵਿੱਤਰਤਾ ਦੀ ਲੋੜ ਹੈ। ਨਾਮ ਜਪ ਦੁਆਰਾ ਆਤਮਾ ਨੂੰ ਸਵੱਛ ਜੇ ਨਾ ਕਰਾਂਗੇ ਤਾਂ ਆਤਮਾ ਉੱਪਰ ਮਲੀਨ ਸੰਸਕਾਰਾਂ ਦੇ ਦਾਗ ਹੋਰ ਗਹਿਰੇ ਹੁੰਦੇ ਜਾਣਗੇ। ਜਿਵੇਂ ਪਲੀਤ ਤਥਾ ਗੰਦੇ ਮਨੁੱਖ ਨੂੰ ਕੋਈ ਵੀ ਆਪਣੇ ਪਾਸ ਨਹੀਂ ਬਿਠਾਉਂਦਾ, ਇਸੇ ਤਰ੍ਹਾਂ ਪਲੀਤ ਹੋਈ ਦਾਗੀ ਹੋਈ ਆਤਮਾ ਵੀ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਪ੍ਰਾਪਤ ਕਰ ਸਕਦੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਨਾਸਰੀ ਰਾਗ ਵਿੱਚ ਪਾਵਨ ਬਚਨ ਹੈ, ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ। ਜੇ ਸਾਡੀ ਆਤਮਾ ਨੇ ਪ੍ਰਭੂ ਦੀ ਦਰਗਾਹ ਵਿੱਚ ਜਗ੍ਹਾ ਪ੍ਰਾਪਤ ਕਰਨੀ ਹੈ, ਪ੍ਰਭੂ ਚਰਨਾਂ ਵਿੱਚ ਥਾਂ ਲੈਣਾ ਹੈ, ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਪਾਵਨ ਬਚਨ ਦੀ ਕਮਾਈ ਕਰਕੇ ਆਤਮਾ ਨੂੰ ਪਵਿੱਤਰ ਕਰਨਾ ਹੀ ਪਵੇਗਾ। ਜਦੋਂ ਹਿਰਦੇ ਨਾਲ ਗੁਰੂ ਦੀ ਆਰਾਧਨਾ ਕੀਤੀ, ਰਸਨਾ ਦੇ ਨਾਲ ਬਾਰੰਬਾਰ ਬਾਰ ਪ੍ਰਭ ਜਪੀਆ ਦੀ ਕਾਰ ਕੀਤੀ, ਅੱਖਾਂ ਦੇ ਨਾਲ ਗੁਰੂ ਦੇ ਦੀਦਾਰ ਕੀਤੇ, ਦਰਸ਼ਨ ਕੀਤੇ, ਕੰਨਾਂ ਦੁਆਰਾ ਪ੍ਰਭੂ ਦਾ ਨਾਮ ਸੁਣਿਆ, ਇਹ ਸਾਰੇ ਕਰਮ ਕਰਨ ਨਾਲ ਆਤਮਾ ਪਵਿੱਤਰ ਨਿਰਮਲ ਹੋ ਜਾਵੇਗੀ ਤੇ ਸਤਿਗੁਰੂ ਜੀ ਸਦਾ ਵਾਸਤੇ ਆਪਣੀ ਦਰਗਾਹ ਵਿੱਚ ਸਾਨੂੰ ਥਾਂ ਬਖਸ਼ਿਸ਼ ਕਰ ਦੇਣਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਵਚਨ ਹੈ, ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਆਪਣੀ ਆਤਮਾ ਦਾ ਸੰਬੰਧ ਪਰਮ ਆਤਮਾ ਨਾਲ ਜੋੜਨ ਲਈ, ਪਰਮ ਪਰਮੇਸ਼ਰ ਨਾਲ ਜੋੜਨ ਲਈ ਬਾਰ ਬਾਰ ਆਪਣੇ ਮਾਲਕ ਦਾ ਆਪਣੇ ਪਰਮੇਸ਼ਰ ਦਾ ਨਾਮ ਜਪਣ ਦੀ ਲੋੜ ਹੈ। ਜਿਵੇਂ ਬਾਬਾ ਕਬੀਰ ਜੀ ਨੇ ਉਪਦੇਸ਼ ਕੀਤਾ ਹੈ ਕਿ ਹੇ ਮੇਰੀ ਆਤਮਾ ਦਿਨ ਰਾਤ ਉਸ ਮਾਲਕ ਦਾ ਨਾਉਂ ਲੈ ਕੇ ਉਸਨੂੰ ਪੁਕਾਰਿਆ ਕਰ, ਐਵੇਂ ਗਫਲਤ ਦੀ ਨੀਂਦ ਵਿੱਚ ਨਾ ਸੌਂ, ਦਿਨ ਰਾਤ ਆਪਣੇ ਮਾਲਕ ਨੂੰ ਪੁਕਾਰੇਗਾ ਤਾਂ ਉਹ ਮਾਲਕ ਤੇਰੀ ਪੁਕਾਰ ਸੁਣ ਕੇ ਇੱਕ ਦਿਨ ਤੈਨੂੰ ਆਪਣੇ ਸਰੂਪ ਵਿੱਚ ਅਭੇਦਤਾ ਬਖਸ਼ਿਸ਼ ਕਰ ਦੇਵੇਗਾ। ਭਗਤ ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ।